पंच परवान पंच प्रधान पंचे पाव है दर गै मान। सो इस तरह पावन बचन फरमाते हैं पंच प्रवान हैं, पंच पुरशा नूं हर थां दे उत्ते मन्निया जांदा है, ते पंच ही प्रधान तो भाव मुखी ने। सो इस प्रकार जिन्हां गुरमुखां ने पहला नाम नूं सुनिया फिर मन्निया ते फिर उह नाम की कमाई करके परम पदवी प्राप्त की है, सतगुरु जी उन्हां महान जीवां नूं उन्हां गुरमुखां नूं पंच करके मानते ने, पैंच भाव मुखी जिन्हां ने पिछली सारी कमाई की, पहला सुनिया पहला गाया फिर सुनिया फिर मन्निया फिर कमाया, ये कमाउण दी पौड़ी है, निध्यासन दी पौड़ी इहनूं कहा। ये पिछे आपां जिहड़ियां वड्डियां कथावां उन्हां विच फिर श्रवण कर सकते हैं। पंचे सोह है दर राजान, पंचा का गुर एक ध्यान। सो इस प्रकार बचन फरमाउंदे कि संत जन जो राजां दे राजे ने, दर राजान वह परमेश्वर दे दर दरबार विच शोभनीक हुंदे है। पंजां दा केवल एक गुरु परमात्मा वाली ध्यान लग्या रहिंदा, उन्हां दी सुरती संसारक झमेलियां तो निर्लेप रह के प्रभु दे सिमन विच लगी रहिंदी है। जे को कह करै विचार, करते कै करण नाहीं सुमार। कहने जे कोई करतार दी रचना दा कथन करके विचार करे तां करतार दी रचना दा वह अंत नहीं पा सकदा। तौल धर्म दया का पूत, संतोख थाप रख्या जिन सूत। क्योंकि तौला बल्द धर्म है जो दया दा पुत्र है, जिन्हें संतोख धारण करके सारी धरती नूं मर्यादा विच रख्या होया है। क्योंकि जिहड़ा धर्म है दया तो पैदा हुंदा है, ते संतोख करके धर्म जिहड़ा कायम रहिंदा है। संतोख थाप रख्या जिन सूत, तां कहिंदे ने वी संतोख करके धर्म कायम रहिंदा है। इस तों बिना किसी बैल दा धरती नूं अपने सिंगां ते चुक्की रखण दा विचार झूठा ही है। संतोख थाप रख्या जिन सूत, सूत हुंदी मर्यादा, जां सूत इउं कह लो वी धौल धर्म दया का पूत संतोख ताप रख्या जिन सूत। संतोख का ही चारा चरदा वह बल्द, धर्म रूपी बल्द है। जब तक धर्म कायम है धरती ते उदों तक जाणो भई धरती खड़ी है, जदों धर्म इत्थों खत्म हो जाता है उस वक्त सारा कुछ ही खत्म हो जाता है। धरती ते जदों तक धर्म है ना, समझ लो उदों तक ही सारा कुछ ठीक रहना, नहीं तो उदू बाद सारा कुछ खत्म हो जाता है। जे को बुझै होवै सचियार, तवलै उपर केता पार। सो जेड़ा जीव इस भेद नूं बुझ लैंदा है वह सच दे जानण वाला हो जाता है। कि जेड़ा ये कहिंदे कि इस धरती नूं बल्द ने चुकिया होया, वह ये दसण कि तौले बल्द उत्ते किन्ना क भार है। धरती होर परै होर होर, तिसते भार तलै कवण जोर। क्योंकि धरतियां तो परे ने, होर अनेक ने, उन्हां धरतियां दे हेठां किहड़ा एडा जोर वाला बल्द है जिन्हें इन्हां अनेकां धरतियां दे भार नूं चुकिया होया। धरती होर परै होर होर, धरती थले जे बल्द खड़ा उहदे थले फिर एक धरती चाहीदी है, फिर उहदे थले एक बल्द चाहीदा, उहदे थले फिर एक धरती चाहीदी है, उहदे थले फिर एक, कित्थे तक जाओगे। असल तां धर्म धौला बल्द किहड़ा, उह धर्म ही है। तिसते भार तलै कवण जोर, उन्हां धरतियां दे हेठां फिर किहड़ा एडे जोर वाला जिन्हें इन्हां अनेकां धरतियां दे भार नूं चुकिया होया। जी जात रंगा के नाव, सबना लिखिया बुड़ी कलाम। ये धरती उत्ते कई जातां रंगां ते नावां वाले जीव वसदे आ। इन्हां सारिआं जीआं दा लेखा करतार दी हुकम रूपी कलम नाल लिखिया होया है। बुड़ी कलाम जिहड़ी इक रस अपने आप चलदी है। इहो लेखा लिख जाणै कोय, लेखा लिखिया केता होय। ये लेखा लिखना कौन जाण सकदा, वाहिगुरु दी रचना दा लेखा इन्ना वड्डा है कि इहदे लिखण दी किसे समर्था ही नहीं, ते ये सारी रचना दा लिखिया होया लेखा किन्ना कु होवेगा फिर ये नहीं कोई जाण सकदा। केता ताण सवाल्या रूप, इस रचना भाव कुदरत दे रचनहार दा जोर किन्ना क है, सो उहदा रूप किन्ना कु सुंदर है। केती दात जाणै कौण कूत, उहदियां जिहड़ी दातां किन्नियां क ने ये जानण दी किहदे विच शक्ति है भाव कोई नहीं जाण सकदा। कूत हुंदा पहलां मिणती करन वाले हुंदे जी, कूतिया कहिंदे सियाणे नूं, किहड़ा सियाणा है, किहदी इन्नी ताकत है, किहदा इन्ना जोर है जिहड़ा उहदे बल नूं ਜਾਣ ਸਕਦਾ। ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀ ਆਓ। ਉਸ ਵਾਹਿਗੁਰੂ ਨੇ ਸਾਰਾ ਪਸਾਰਾ ਆਪਣੀ ਇੱਕ ਆਵਾਜ਼ ਤੋਂ ਹੀ ਪੈਦਾ ਕਰ ਦਿੱਤਾ। ਓਅੰਕਾਰ ਅੱਖਰ ਬੋਲ ਕੇ ਸ੍ਰਿਸ਼ਟੀ ਉਤਪੰਨ ਕਰਤੀ ਹੈ। ਉਸ ਵਾਹਿਗੁਰੂ ਦੇ ਇੱਕ ਬੋਲ ਤੋਂ ਹੀ ਲੱਖਾਂ ਦਰਿਆ ਪੈਦਾ ਹੋ ਗਏ। ਇਹ ਸਾਰੀ ਸ੍ਰਿਸ਼ਟੀ ਅਤੇ ਇਹ ਸਾਰੇ ਜੀਵ ਜੰਤ ਉਹਦੇ ਇੱਕ ਬੋਲ ਤੋਂ ਹੀ ਪੈਦਾ ਹੋ ਗਏ ਆ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਮੇਰੇ ਵਿੱਚ ਕੀ ਤਾਕਤ ਹੈ, ਭਾਵ ਕੁਦਰਤ ਮੇਰੀ ਕੀ ਸ਼ਕਤੀ ਹੈ ਕਿ ਮੈਂ ਉਸਦੀ ਇਹ ਰਚਨਾ ਦੀ ਵਿਚਾਰ ਕਹਿ ਸਕਾਂ। ਭਾਵ ਉਹਦੀ ਰਚਨਾ ਇੰਨੀ ਬੇਅੰਤ ਹੈ ਕਿ ਮੇਰੇ ਵਰਗੇ ਜਿਹੜੇ ਅਲਪਕ ਜੀਵ ਹੈ, ਸੋ ਇੰਨੀ ਮੇਰੇ ਵਿੱਚ ਕਿੱਥੇ ਤਾਕਤ ਹੈ ਉਸ ਬਾਰੇ ਕੁਛ ਕਹਿਣ ਦੀ ਸਮਰੱਥਾ ਨਹੀਂ। ਇੰਨੀ ਨਿਮਰਤਾ ਵੀ ਦਿਖਾਉਂਦੇ ਹੈ। ਮਹਾਰਾਜ ਕਹਿੰਦੇ ਜਦ ਮੈਂ ਨਹੀਂ ਕਹਿ ਸਕਦਾ ਤਾਂ ਤੁਸੀਂ ਕਿਹੜਾ ਕਹੋਗੇ। ਨਾਨਕ ਕਤਨਾ ਕਰੜਾ ਸਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੋ ਇਸ ਪ੍ਰਕਾਰ ਫਰਮਾਉਂਦੇ ਨੇ, ਸੋ ਇਹੋ ਜਿਹੇ ਸਰਬ ਸ਼ਕਤੀਮਾਨ ਵਾਹਿਗੁਰੂ ਤੋਂ ਮੈਂ ਇੱਕ ਵਾਰ ਵੀ ਬਲਿਹਾਰ ਨਹੀਂ ਜਾ ਸਕਦਾ, ਕਿਉਂਕਿ ਉਹ ਆਪ ਤੇ ਉਹਦੀ ਰਚਨਾ ਬੇਅੰਤ ਹੈ ਅਕਾਲ ਪੁਰਖ ਦੀ। ਕਹਿੰਦੇ ਹੇ ਸਰਬ ਸਮਰੱਥ ਵਾਹਿਗੁਰੂ, ਜੋ ਤੈਨੂੰ ਭਾਉਂਦੀ ਹੈ ਸਾਡੇ ਤੇ ਤਾਂ ਉਹੀ ਗੱਲ ਚੰਗੀ ਹੈ, ਜੋ ਤੁਧ ਭਾਵ ਹੈ ਸਾਈ ਭਲੀ ਕਾਰ। ਸੋ ਇਹ ਪਿਛਲੀ ਜਿਹੜੀ ਪੰਕਤੀ ਸੀ ਆਪਣੀ, ਕੁਦਰਤ ਕਵਣ ਕਹਾਂ ਵਿਚਾਰ, ਮੇਰੇ 'ਚ ਕਿੰਨੀ ਸ਼ਕਤੀ ਹੈ ਮੈਂ ਕਹਿ ਸਕਦਾ ਕਿਤੇ, ਵਾਰਿਆ ਨਾ ਜਾਵੇ ਇੱਕ ਵਾਰ। ਇਹੋ ਜਿਹੇ ਸਰਬ ਸ਼ਕਤੀਮਾਨ ਵਾਹਿਗੁਰੂ ਤੋਂ ਮੈਂ ਇੱਕ ਵਾਰ ਵੀ ਬਲਿਹਾਰ ਨਹੀਂ ਜਾ ਸਕਦਾ, ਕਿਉਂਕਿ ਉਹ ਆਪ ਅਤੇ ਉਹਦੀ ਰਚਨਾ ਬੇਅੰਤ ਹੈ। ਫਿਰ ਅੱਗੇ ਕਹਿੰਦੇ ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਇਹ ਸਰਬ ਕਲਾ ਸਮਰੱਥ ਵਾਹਿਗੁਰੂ, ਜੋ ਤੈਨੂੰ ਭਾਉਂਦੀ ਹੈ ਸਾਡੇ ਲਈ ਤਾਂ ਉਹੀ ਗੱਲ ਚੰਗੀ ਹੈ ਜੀ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਮਾਇਆ ਤੋਂ ਰਹਿਤ ਸਦਾ ਸਥਰ ਰਹਿਣ ਵਾਲਾ, ਇੱਕ ਜਗ੍ਹਾ ਟਿਕਣ ਵਾਲਾ। ਸਲਾਮਤ ਹੁੰਦਾ ਇੱਕ ਜਗ੍ਹਾ ਟਿਕਣ ਵਾਲਾ, ਸਥਰ ਸਦਾ ਰਹਿਣ ਵਾਲਾ, ਜੋ ਸਦਾ ਹੀ ਸਲਾਮਤ ਹੈ। ਆ ਸੱਚ ਜੁਗਾ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਹੋਰ ਤੇਰੀ ਰਚਨਾ ਜਿਹੜੀ ਹੈ ਨਾ ਸਾਰੀ, ਹੋਰ ਤੇਰੀ ਰਚੀ ਸਾਰੀ ਰਚਨਾ ਨਾਸਵਾਨ ਹੈ, ਅਤੇ ਤੂੰ ਸਦਾ ਸਲਾਮਤ ਹੈ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ। ਅਣਗਿਣਤ ਜੀਵ ਪਰਮਾਤਮਾ ਦਾ ਜਾਪ ਕਰਨ ਵਾਲੇ ਨੇ, ਅਣਗਿਣਤ ਪ੍ਰਕਾਰ ਦੇ ਉਹਦੇ ਜਾਪ ਨੇ, ਬੇਅੰਤ ਮਨੁੱਖ ਜਿਹੜੇ ਉਹ ਪ੍ਰੇਮਾ ਭਗਤੀ ਕਰਨ ਵਾਲੇ ਨੇ। ਸੋ ਇਸ ਪ੍ਰਕਾਰ ਅਸੰਖ ਜਪ, ਅਸੰਖ ਭਾਉ ਪ੍ਰੇਮ ਕਰਨ ਵਾਲੇ ਹੈ। ਅੱਗੇ ਕੀ ਕਹਿੰਦੇ ਨੇ, ਅਣਗਿਣਤ ਪੂਜਾ ਕਰਨ ਵਾਲੇ ਅਤੇ ਅਣਗਿਣਤੀ ਜਿਹੜੇ ਉਹ ਬੜੀ ਕਠਿਨ ਤਪੱਸਿਆ ਕਰਨ ਵਾਲੇ। ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁੱਖ ਵੇਦ ਪਾਠ। ਅਸੰਖਾਂ ਮਨੁੱਖ ਜਿਹੜੇ ਉਹ ਧਾਰਮਿਕ ਗ੍ਰੰਥਾਂ ਵੇਦਾਂ ਅਤੇ ਸ਼ਾਸਤਰਾਂ ਦਾ ਮੂੰਹ ਨਾਲ ਪਾਠ ਕਰਨ ਵਾਲੇ ਹੈ। ਅਸੰਖ ਯੋਗ ਮਨ ਰਹੇ ਉਦਾਸ, ਅਣਗਿਣਤ ਯੋਗ ਧਾਰਨ ਕਰਕੇ ਸੰਸਾਰ ਵੱਲੋਂ ਪ੍ਰਾਣ ਰਹਿਣ ਵਾਲੇ ਨੇ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਣਗਿਣਤ ਭਗਤ ਵਾਹਿਗੁਰੂ ਦੇ ਗਿਆਨ ਅਤੇ ਗੁਣਾਂ ਦੀ ਵਿਚਾਰ ਕਰਨ ਵਾਲੇ ਨੇ। ਅਸੰਖ ਸਤੀ, ਅਸੰਖ ਦਾਤਾਰ, ਅਣਗਿਣਤ ਜਿਹੜੇ ਨੇ ਉਹ ਸੱਚ ਦੀ ਪਾਲਣਾ ਕਰਨ ਵਾਲੇ ਅਤੇ ਅਣਗਿਣਤੀ ਦਾਨ ਕਰਨ ਵਾਲੇ ਦਾਤੇ ਨੇ। ਅਸੰਖ ਸੂਰ ਮੋਹ ਪਖ ਸਾਰ, ਬੇਅੰਤ ਸੂਰਮੇ ਰਣਭੂਮੀ ਜਾ ਕੇ ਲੜਨ ਵਾਲੇ ਅਤੇ ਆਪਣੇ ਮੂੰਹਾਂ ਅਤੇ ਸ਼ਸਤਰਾਂ ਦੀ ਮਾਰ ਖਾਣ ਵਾਲੇ ਨੇ। ਸੂਰਮੇ ਮੂੰਹ ਦੇ ਉੱਤੇ ਭਖ ਸਾਰ, ਸਾਰ ਹੁੰਦਾ ਲੋਹਾ, ਭਖਦੇ ਨੇ ਭਾਵ ਖਾਂਦੇ ਨੇ। ਅਸੰਖ ਮੋਨ ਲਿਵ ਲਾਏ ਤਾਰ, ਅਣਗਿਣਤ ਮੋਨੀ ਬਣ ਕੇ ਚੁੱਪ ਰਹਿਣ ਵਾਲੇ ਹਨ ਅਤੇ ਅਣਗਿਣਤੀ ਇੱਕ ਰਸ ਸਮਾਧੀ ਲਾ ਕੇ ਬੈਠੇ ਰਹਿੰਦੇ ਨੇ। ਕੁਦਰਤ ਕਵਣ ਕਹਾਂ ਵਿਚਾਰ, ਮੇਰੇ ਵਿੱਚ ਕੀ ਸ਼ਕਤੀ ਹੈ ਜੋ ਮੈਂ ਵਾਹਿਗੁਰੂ ਦੀ ਕੁਦਰਤ ਦਾ ਵਰਣਨ ਕਰ ਸਕਾਂ। ਵਾਰਿਆ ਨਾ ਜਾਵਾ ਏਕ ਵਾਰ, ਮੈਂ ਇੱਕ ਵਾਰ ਵੀ ਉਹਦੇ ਤੋਂ ਪਰਮੇਸ਼ਰ ਤੋਂ ਬਲਿਹਾਰ ਨਹੀਂ ਜਾ ਸਕਦਾ। ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਇਹ ਪਾ ਅਕਾਲ ਪੁਰਖ ਜੀ, ਜੋ ਤੁਹਾਨੂੰ ਭਾਉਂਦੀ ਹੈ ਉਹੀ ਕਾਰ ਚੰਗੀ ਹੈ, ਸਭ ਤੋਂ ਕੰਮ ਚੰਗਾ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਨਿਰਗੁਣ ਸਰੂਪ ਸਦਾ ਹੀ ਕਾਇਮ ਰਹਿਣ ਵਾਲਾ ਹੈ, ਬਾਕੀ ਸਭ ਨਾਸਵੰਤ ਹੈ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਹੁਣ ਤਮੋ ਗੁਣੀ ਜਿਹੜੇ ਜੀਵ ਆ ਉਹਨਾਂ ਦੀ ਜਿਹੜੀ ਆ ਨਾ, ਅਣਗਿਣਤ ਜੀਵਾਂ ਦਾ ਵਰਣਨ ਕਰਦੇ ਕਿ ਜਿਹੜੇ ਸਦਾ ਹੀ ਖੋਟੇ ਕਰਮਾਂ 'ਚ ਖਚਤ ਹੋਏ ਰਹਿੰਦੇ ਨੇ। ਕਹਿੰਦੇ ਅਣਗਿਣਤੀ ਮੂਰਖ ਅਤੇ ਅਣਗਿਣਤੀ ਮਹਾਂ ਅਗਿਆਨੀ ਹੈ ਦੁਨੀਆਂ 'ਚ, ਅਤੇ ਅਣਗਿਣਤੀ ਚੋਰ ਹੈ ਜੋ ਪਰਾਇਆ ਪੈਸਾ ਹੀ ਚਲਾਉਂਦੇ ਰਹਿੰਦੇ, ਪਰਾਇਆ ਧਨ ਮਾਲ ਚਲਾਉਂਦੇ ਰਹਿੰਦੇ। ਅਸੰਖ ਅਮਰ ਕਰ ਜਾਹ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ। ਅਣਗਿਣਤ ਜ਼ੋਰ ਜ਼ਬਰ ਨਾਲ ਹੁਕਮ ਕਰਨ ਵਾਲੇ ਹੋ ਕੇ ਚਲੇ ਗਏ ਇੱਥੋਂ। ਅਣਗਿਣਤ ਜਿਹੜੇ ਬੰਦੇ ਨੇ ਉਹ ਜੀਵਾਂ ਦੇ ਗਲ ਵੱਢ ਕੇ ਹੱਤਿਆ ਕਮਾਉਂਦੇ ਨੇ। ਉਹ ਪਾਪੀ ਲੋਕ ਗਾਲੀ ਵੱਢੀ ਜਾਂਦੇ, ਦੂਜਿਆਂ ਦੀ ਗੱਲ ਵੱਢ ਦਿੰਦੇ ਨੇ, ਭਾਵ ਗੱਲ ਵੀ ਕੱਟ ਦਿੰਦੇ ਨੇ ਅਗਲੇ ਦੀ ਅਤੇ ਗੱਲ ਵੀ ਵੱਢ ਦਿੰਦੇ ਨੇ। ਸੋ ਇਸ ਕਰਕੇ ਕਹਿੰਦੇ ਨੇ ਜਿਹੜੇ ਨੇ ਅਸੰਖ ਪਾਪੀ ਪਾਪ ਕਰਕੇ ਤੁਰੇ ਜਾਂਦੇ ਨੇ ਇੱਥੋਂ, ਬਹੁਤ ਲੋਕ ਪਾਪ ਹੀ ਕਰੀ ਜਾਂਦੇ ਆ। ਅਣਗਿਣਤ ਪਾਪੀ ਪੁਰਸ਼ੇ ਦੁਨੀਆਂ 'ਚੋਂ ਪਾਪ ਕਰਮ ਕਰਕੇ ਚਲੇ ਜਾਂਦੇ ਨੇ। ਬੇਅੰਤ ਬੰਦੇ ਇਹ ਜਿਨ੍ਹਾਂ ਨੇ ਕਦੇ ਨੇਕੀ ਦਾ ਕਰਮ ਹੀ ਨਹੀਂ ਕੀਤਾ ਕੋਈ। ਅਸੰਖ ਕੂੜਿਆਰ ਕੂੜੇ ਪਿਰਾਹ, ਅਸੰਖ ਮਲੇਸ਼ ਮਲ ਭਖ ਖਾਹੇ। ਇਸ ਤਰ੍ਹਾਂ ਫਰਮਾਉਂਦੇ ਅਣਗਿਣਤ ਝੂਠੇ ਬੰਦੇ ਜਿਹੜੇ ਨਾ, ਉਹ ਕੂੜੇ ਤੋਂ ਭਾਵ ਝੂਠੇ ਕੰਮਾਂ ਵਿੱਚ ਲੱਗੇ ਰਹਿੰਦੇ, ਉਹ ਕਦੇ ਸੱਚ ਵਾਲੇ ਪਾਸੇ ਨਹੀਂ ਤੁਰਦੇ। ਅਤੇ ਅਣਗਿਣਤ ਮਲੀਨ ਬੁੱਧੀ ਵਾਲੇ ਗੰਦੀ ਖੁਰਾਕ ਹੀ ਖਾਂਦੇ, ਮਲੇਸ਼ ਮਲ ਭਖ ਖਾਹੇ। ਅਤੇ ਖੋਟੇ ਕਰਮ ਕਰਕੇ ਆਪਣੀ ਉਪਜੀਵਿਕਾ ਪੈਦਾ ਕਰਦੇ ਨੇ। ਮਲ ਭਖ ਹੁੰਦੀ ਗੰਦੀ ਖੁਰਾਕ, ਸੋ ਘੋਰੀ ਆਦਿਕ ਜਿਹੜੇ ਨੇ ਉਹ ਗੰਦਗੀ ਖਾਂਦੇ ਰਹਿੰਦੇ ਨੇ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਬੇਅੰਤ ਨਿੰਦਕ ਬੰਦੇ ਦਿਨ ਰਾਤ ਨਿੰਦਿਆ ਕਰਦੇ, ਸਿਰ ਤੇ ਨਿੰਦਿਆ ਦਾ ਭਾਰ ਹੀ ਚੱਕੀ ਫਿਰਦੇ ਨੇ। ਇਹ ਨੀਚ ਕਰਮ ਕਰਨ ਵਾਲਿਆਂ ਦੀ ਵਿਚਾਰ, ਮੈਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਨੀਵਾਂ ਕਹਿੰਦੇ ਨੇ, ਕਹਿੰਦੇ ਮੈਂ ਨੀਵਾਂ ਕਿਵੇਂ ਕਹਿ ਸਕਦਾ ਉਹ ਵਿਚਾਰ ਨੂੰ, ਇੱਥੇ ਵੀ ਆਪਣੀ ਨਿਮਰਤਾ ਜਣਾਈ ਹੈ। ਅਥਵਾ ਜਿਹੜੇ ਨੀਚ ਪੁਰਸ਼ ਨੇ ਕਹਿੰਦੇ ਉਹਨਾਂ ਦੇ ਵਿਚਾਰ ਕਹੇ। ਵਾਰਿਆ ਨਾ ਜਾਵਾ ਏਕ ਵਾਰ, ਮਹਾਰਾਜ ਜੀ ਪਾਵਨ ਬਚਨ ਫਰਮਾਉਂਦੇ ਆ, ਮੈਂ ਇੱਕ ਵਾਰ ਵੀ ਉਹ ਸਮਰੱਥ ਪਰਮੇਸ਼ਰ ਤੋਂ ਬਲਿਹਾਰ ਨਹੀਂ ਜਾ ਸਕਦਾ। ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਅਕਾਲ ਪੁਰਖ ਵਾਹਿਗੁਰੂ, ਜੋ ਕਾਰ ਭਾਵ ਗੱਲ ਤੈਨੂੰ ਭਾਉਂਦੀ ਆ ਉਹੀ ਚੰਗੀ ਹੈ। ਇਹ ਵਾਹਿਗੁਰੂ ਤੂੰ ਮਾਇਆ ਤੋਂ ਨਿਰਲੇਪ ਹੈ, ਨਿਰਗੁਣ ਰੂਪ, ਸਦਾ ਹੀ ਸਥਿਰ ਰਹਿਣ ਵਾਲਾ ਹੈ, ਬਾਕੀ ਸਭ ਕੁਛ ਨਾਸਵੰਤ ਹੈ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋਵ। ਉਹ ਪਰਮਾਤਮਾ ਦੇ ਅਣਗਿਣਤੀ ਨਾਂ ਨੇ ਅਤੇ ਅਣਗਿਣਤੀ ਉਹਦੇ ਥਾਂ ਟਿਕਾਣੇ ਹੈ। ਸੋ ਅਣਗਿਣਤੀ ਬ੍ਰਹਿਮੰਡ ਹੈ, ਜੋ ਸਾਡੀ ਪਹੁੰਚ ਉਹ ਸਾਰਾ ਕੁਝ ਪਰੇ ਹੀ ਹੈ। ਅਸੰਖ ਕਹਿ ਸਿਰ ਭਾਰ ਹੋਏ, ਅੱਖਰੀ ਨਾਮ ਅੱਖਰੀ ਸਾਲਾਹ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਆ, ਜਦੋਂ ਅਸੀਂ ਉਹਦੀ ਰਚਨਾ ਨੂੰ ਅਸੰਖ ਕਹਿੰਦੇ ਹਾਂ ਤਾਂ ਇਹ ਕਹਿਣ ਨਾਲ ਵੀ ਸਾਡੇ ਸਿਰ ਤੇ ਪਾਪਾਂ ਦਾ ਭਾਰ ਆਉਂਦਾ, ਕਿਉਂਕਿ ਉਹਦੀ ਰਚਨਾ ਗਿਣਤੀ ਤੋਂ ਬਾਹਰ ਹੈ। ਸੋ ਅੱਖਰਾਂ ਦੁਆਰੇ ਹੀ ਪ੍ਰਭੂ ਦਾ ਨਾਂ ਲਿਖਿਆ ਜਾਂਦਾ ਅਤੇ ਅੱਖਰਾਂ ਰਾਹੀਂ ਉਹਦੀ ਜਿਹੜੀ ਹੈ ਨਾ, ਉਹਦੀ ਸਲਾਹ ਤੋਂ ਭਾਵ ਸਿਫਤ ਲਿਖੀ ਜਾਂਦੀ ਹੈ। ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਯੋਗ ਵਖਾਣ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਨੇ ਕਿ ਅੱਖਰਾਂ ਦੁਆਰਾ ਉਸ ਅਕਾਲ ਪੁਰਖ ਦਾ ਗਿਆਨ ਗੀਤ ਅਤੇ ਗੁਣਾਂ ਦੀ ਵਿਚਾਰ ਕੀਤੀ ਜਾਂਦੀ ਹੈ। ਅੱਖਰਾਂ ਦੁਆਰਾ ਹੀ ਉਸ ਵਾਹਿਗੁਰੂ ਦੀ ਬਾਣੀ ਦਾ ਲਿਖਣਾ ਅਤੇ ਬੋਲਣਾ ਹੁੰਦਾ ਹੈ। ਅੱਖਰਾਂ ਨਾਲ ਹੀ ਸਿਰ ਹੁੰਦਾ, ਮੱਥੇ ਦੇ ਭਾਗਾਂ ਦਾ ਜਿਹੜਾ ਕਥਨ ਕੀਤਾ ਜਾਂਦਾ, ਸਿਰ ਦੇ ਉੱਤੇ ਲਿਖੇ ਹੋਏ ਲੇਖ ਨੇ ਜਿਹੜੇ ਆਪਣੇ ਮੱਥੇ 'ਤੇ। ਜਿਨ ਇਹ ਲਿਖੇ ਤੇ ਸੁਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ। ਜਿਸ ਵਾਹਿਗੁਰੂ ਨੇ ਜੀਵਾਂ ਦੇ ਭਾਗ ਲਿਖੇ ਨੇ ਮੱਥੇ 'ਤੇ, ਉਹਦੇ ਆਪਣੇ ਸਿਰ 'ਤੇ ਇਹ ਭਾਗ ਕਿਸੇ ਦੇ ਲਿਖੇ ਹੋਏ ਨਹੀਂ ਹਨ, ਭਾਵ ਉਹਦੇ ਆਪਣੇ ਸਿਰ 'ਤੇ ਕੋਈ ਭਾਗ ਨਹੀਂ, ਉਹ ਸਾਰਿਆਂ ਦੇ ਭਾਗ ਲਿਖਣ ਵਾਲਾ ਜੋ ਹੋਇਆ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਜਿਵ ਫੁਰਮਾਏ ਤਿਵ ਤਿਵ ਪਾਹੇ, ਜਿਵੇਂ ਉਹ ਫਰਮਾਉਂਦਾ ਉਵੇਂ ਉਵੇਂ ਜੀਵ ਪਾਉਂਦੇ ਨੇ, ਪ੍ਰਾਪਤੀ ਕਰਦੇ ਨੇ ਉਹਦੇ ਹੁਕਮ ਅਨੁਸਾਰ, ਕੋਈ ਦੁੱਖ ਕੋਈ ਸੁੱਖ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਸੋ ਇਹ ਜਿੰਨੀ ਰਚਨਾ ਵਾਹਿਗੁਰੂ ਨੇ ਰਚੀ ਹੈ ਇਹ ਸਭ ਨਾਮ ਹੀ ਹੈ, ਨਾਮ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਅਰਥ ਪਿੱਛੇ ਆਪਾਂ ਕਰ ਚੁੱਕੇ ਹਾਂ, ਫਿਰ ਇਸੇ ਕਰਕੇ ਆਪਾਂ ਚਾਰੇ ਪੰਗਤੀਆਂ ਇਕੱਠੀਆਂ ਪੜ੍ਹ ਕੇ ਅਰਥ ਕਰਦੇ ਹਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਫਰਮਾਉਂਦੇ ਨੇ ਪਾਵਨ ਬਚਨ, ਇਹ ਕੁਦਰਤ ਕਵਣ ਕਹਾਂ ਵਿਚਾਰ, ਇਹ ਵਾਹਿਗੁਰੂ ਮੇਰੇ ਵਿੱਚ ਕੀ ਤਾਕਤ ਹੈ ਜੋ ਮੈਂ ਤੇਰੀ ਰਚਨਾ ਦੀ ਕੋਈ ਵਿਚਾਰ ਕਹਿ ਸਕਾਂ। ਮੈਂ ਇੱਕ ਵਾਰ ਵੀ ਤੇਰੇ ਤੋਂ ਬਲਿਹਾਰ ਨਹੀਂ ਜਾ ਸਕਦਾ। ਇਹ ਅਕਾਲ ਪੁਰਖ ਜੋ ਕਾਰ ਤੋਂ ਭਾਵ ਜੋ ਗੱਲ ਹੈ ਜੋ ਕੰਮ ਤੈਨੂੰ ਭਾਉਂਦੇ ਨੇ ਮੇਰੇ ਲਈ ਉਹੀ ਚੰਗੀ ਕਾਰ ਹੈ ਬਸ। ਇਹ ਪਰਮੇਸ਼ਰ ਤੂੰ ਨਿਰਗੁਣ ਸਰੂਪ ਸਦਾ ਹੀ ਸਥਰ ਰਹਿਣ ਵਾਲਾ ਹੈ, ਹੋਰ ਤੇਰੀ ਕੀਤੀ ਸਾਰੀ ਰਚਨਾ ਬਿਨਸਨਹਾਰ ਹੈ। ਭਰੀ ਹੈ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹ। ਸੋ ਪਿਛਲੀਆਂ ਪੌੜੀਆਂ ਵਿੱਚ ਤਿੰਨ ਤਰ੍ਹਾਂ ਦੀ ਜਿਹੜੀ ਸ੍ਰਿਸ਼ਟੀ ਕਥਨ ਕੀਤੀ ਅਸੀਂ ਸੁਣਿਆ। ਹੁਣ ਪ੍ਰਸ਼ਨ ਕੀਤਾ ਕਿ ਇਹ ਜੀਵ ਦਾ ਮਨ ਪਾਪਾਂ ਤੋਂ ਸ਼ੁੱਧ ਕਰਨ ਲਈ ਕਿਹੜਾ ਉਪਾਅ ਕਰੀਏ। ਇਹ ਪ੍ਰਸ਼ਨ ਦਾ ਉੱਤਰ ਮਹਾਰਾਜ ਜੀ ਅਗਲੀ ਪੌੜੀ 'ਚ ਬਖਸ਼ਿਸ਼ ਕਰਦੇ ਕਿ ਪਰਮੇਸ਼ੁਰ ਦਾ ਨਾਮ ਹੀ ਸਭ ਪਾਪਾਂ ਨੂੰ ਦੂਰ ਕਰਨ ਮਾਤਰ ਇੱਕ ਉਪਾਅ ਹੈ, ਹੋਰ ਕੋਈ ਯਤਨ ਨਾ ਕਰੋ। ਜਿਵੇਂ ਇਹਦੇ 'ਚ ਪ੍ਰਮਾਣ ਦੇਣਗੇ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰੋ ਸੁਖੇਹ। ਜੇ ਇਹ ਹੱਥ ਪੈਰ ਅਤੇ ਸਰੀਰ ਮੈਲ ਨਾਲ ਜਾਂ ਗੰਦਗੀ ਨਾਲ ਲਿਬੜ ਜਾਣ ਤਾਂ ਸਾਫ਼ ਪਾਣੀ ਨਾਲ ਧੋਤਿਆਂ ਉਹ ਮਿੱਟੀ ਜਾਂ ਗੰਦ ਲਹਿ ਜਾਂਦਾ। ਸੋ ਖੇਤ ਭਾਵ ਮਿੱਟੀ, ਸਵਾਹ ਮਿੱਟੀ ਹੈ, ਇਤਿਹਾਦਿਕ ਸਾਰੀਆਂ ਚੀਜ਼ਾਂ। ਤੋ ਤਨ ਦੇਹ ਜਿਹੜਾ ਸਾਰਾ ਸਮੁੱਚਾ ਸਰੀਰ ਹੈ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ। ਜੇ ਕੋਈ ਕੱਪੜਾ ਮਲ ਮੂਤਰ ਨਾਲ ਗੰਦਾ ਹੋ ਜਾਂਦਾ ਤਾਂ ਉਹਨੂੰ ਆਪਾਂ ਸਾਬਣ ਦੇ ਨਾਲ ਸਾਫ਼ ਕਰ ਲੈਂਦੇ ਹਾਂ, ਦੇ ਸਾਬੂਣ ਲਈਆ ਉਹ ਧੋਏ, ਸਾਬਣ ਦੇ ਕੇ ਸਾਫ਼ ਕਰ ਲੈਂਦੇ ਹਾਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਹੈ ਕਿ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ। ਪਰ ਜੇ ਮਤ ਹੀ ਪਾਪਾਂ ਨਾਲ ਬੰਦੇ ਦੀ ਭਰ ਜਾਵੇ ਜੀ, ਚਲੋ ਹੱਥ ਪੈਰ ਤਨ 'ਤੇ ਧੋ ਲਏ, ਕੱਪੜੇ ਧੋ ਲਏ, ਬੰਦੇ ਦੀ ਮਤ ਹੀ ਮਲੀਨ ਹੋ ਜਾਏ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਕਿਸੇ ਬੰਦੇ ਦੀ ਬੁੱਧੀ ਪਾਪਾਂ ਨਾਲ ਭਰ ਜਾਏ, ਗੰਦੀ ਹੋ ਜਾਏ, ਉਹਦਾ ਵੀ ਇਲਾਜ ਹੈਗਾ, ਤਾਂ ਉਹ ਪਰਮੇਸ਼ੁਰ ਦੇ ਨਾਮ ਦੇ ਰੰਗ ਨਾਲ ਸ਼ੁੱਧ ਹੁੰਦੀ, ਫਿਰ ਨਾਮ ਜਪੀ ਜਾਵੇ। ਉੱਨੀ ਪਾਪੀ ਆਖਣ ਨਾਹ ਕਰ ਕਰ ਕਰਨਾ ਲਿਖ ਲੈ ਜਾਹੋ। ਸਤਿਗੁਰੂ ਮਹਾਰਾਜ ਫਰਮਾਉਂਦੇ ਪੁੰਨੀ ਅਤੇ ਪਾਪੀ ਕੇਵਲ ਕਹਿਣ ਮਾਤਰ ਹੀ ਨਹੀਂ, ਸਗੋਂ ਹਰ ਕੋਈ ਆਪਣੇ ਕੀਤੇ ਚੰਗੇ ਮੰਦੇ ਕਰਮਾਂ ਦਾ ਫਲ ਆਪਣੇ ਨਾਲ ਲੈ ਕੇ ਜਾਂਦਾ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਕਹਿੰਦੇ ਹਰ ਕੋਈ ਆਪਣੇ ਕੀਤੇ ਚੰਗੇ ਮੰਦੇ ਕਰਮਾਂ ਦਾ ਫਲ ਆਪਣੇ ਨਾਲ ਲੈ ਕੇ ਜਾਂਦਾ, ਕਿਉਂਕਿ ਮਨੁੱਖ ਆਪਣੇ ਬੀਜੇ ਕਰਮਾਂ ਦਾ ਫਲ ਆਪ ਹੀ ਖਾਂਦਾ। ਜਿਹਾ ਬੀਜਾ ਸੋ ਲੁਣਾ ਕਰਮਾਂ ਸੰਦੜਾ ਖੇਤ, ਮਹਾਰਾਜ ਨੇ ਜਿਵੇਂ ਬਾਣੀ ਅੰਦਰ ਬਚਨ ਕੀਤੇ ਨੇ।